ਰਾਮ ਰਾਏ ਸੋ ਭਾਵਰ ਲਿਹੋ ਆਤਮ ਤੇ ਰੰਗ ਰੱਤੀ।
ਮੈਂ ਰਾਮ ਰਾਏ ਨਾਲ ਬੁੱਧੀ ਕੀ ਹੈ, ਬੁੱਧੀ ਕਹਿ ਰਹੀ ਹੈ ਹੁਣ, ਸੁਰਤ ਕਹਿ ਰਹੀ ਹੈ, ਮੈਂ ਰਾਮ ਰਾਏ ਦੇ ਨਾਲ ਫੇਰੇ ਲੈ ਰਹੀ ਹੈ, ਭਾਵਰ
ਭਾਵਰ ਲਿਹੋ ਆਤਮ
ਰਾਮ ਰਾਏ ਦੇ ਦਰਸ਼ਨ ਕਰ ਰਹੀ ਹਾਂ, ਦੇਖ ਰਹੀ ਹਾਂ ਰਾਮ ਰਾਏ ਦੀ ਚਾਰੇ ਸਾਰੇ ਸਾਰੇ ਪਾਸੇ ਘੁੰਮ ਕੇ ਉਹਦਾ ਦਰਸ਼ਨ, ਗੁਰਬਾਣੀ ਘੁੰਮ ਕੇ ਕੀ ਇੱਕ ਦਾ ਹੀ ਦਰਸ਼ਨ ਕਰ ਰਹੀ ਹੈ, ਸਾਰੇ ਪਾਸੇ ਇੱਕ ਹੀ ਖੋਜ ਕਰ ਰਹੀ ਹੈ, ਇੱਕ ਦਾ ਹੀ ਵਿਸ਼ਲੇਸ਼ਣ ਕਰ ਰਹੀ ਹੈ, ਇੱਕ ਦਾ ਹੀ ਦਰਸ਼ਨ ਕਰ ਰਹੀ ਹੈ, ਇੱਕ ਦਾ ਹੀ ਦਰਸ਼ਨ ਕਰਾ ਰਹੀ ਹੈ, ਇੱਕ ਦੇ ਆਲੇ ਦੁਆਲੇ ਘੁੰਮ ਰਹੀ ਹੈ ਗੁਰਬਾਣੀ, ਬੁੱਧੀ ਇੱਕ ਦੇ ਆਲੇ ਦੁਆਲੇ ਘੁੰਮ ਰਹੀ ਹੈ, ਇੱਕ ਦੇ ਬਾਰੇ ਹੀ ਦੱਸ ਰਹੀ ਹੈ, ਇੱਕ ਦਾ ਗੁਰੂ ਨਾਇਕ ਨੇ ਕਰ ਰਹੀ ਹੈ ਨਾ, ਜੇ ਭਾਵਨ ਲਓ ਨਾਲੇ ਫਿਰੂ ਤਾਂ ਹੀ ਦਰਸ਼ਨ ਕਰਦੀ ਰਹੂ ਨਾਲੇ, ਇੱਕ ਹੀ ਦੇਖ ਰਹੀ ਹੈ, ਇੱਕ ਹੀ ਦਿਖਾ ਰਹੀ ਹੈ, ਨਾਨਕ ਗੁਰਮੁਖੀ ਦੇਖ
ਦਿਖਾਏ।
ਰਾਮ ਰਾਏ ਦੇ ਆਲੇ ਦੁਆਲੇ ਚੱਕਰ ਕੱਢ ਰਹੀ ਹੈ, ਰਾਮ ਰਾਏ ਦੀ ਉਹ ਕਥਾ ਕਰ ਰਹੀ ਹੈ, ਰਾਮ ਰਾਏ ਦੇ ਬਾਰੇ ਦੱਸ ਰਹੀ ਹੈ, ਰਾਮ ਕਥਾ ਜੁਗ ਜੁਗੋ ਡਲ, ਇਹਦਾ ਕਥਾ ਹੈ ਜੁਗ ਜੁਗ ਤੋਂ ਇੱਕੋ ਹੀ ਕਥਾ ਹੋਈ ਹੈ।
ਹਾਂਜੀ, ਰਾਮ ਰਾਏ ਸੋ ਭਾਵਰ ਲਿਹੋ ਆਤਮ ਤੇ ਰੰਗ ਰਾਤੀ,
ਆਤਮ ਤੇ ਰੰਗ ਰਾਤੀ, ਮੈਂ ਉਹਦੇ ਰੰਗ ਚਰੰਗੀ ਹੋਈ, ਰਾਮ ਦੇ ਰੰਗ ਚਰੰਗੀ ਹੋਈ, ਇਸੇ ਰੰਗ ਚਰੰਗੀ ਹੋਈ, ਉਹਦੇ ਨਾਲ ਹੀ ਉਹਦੇ ਆਲੇ ਦੁਆਲੇ ਘੁੰਮ ਰਹੀ, ਉਹਦਾ ਹੀ ਦਰਸ਼ਨ ਕਰ ਰਹੀ ਹਾਂ, ਸਾਰੇ ਪਾਸੇ ਚੱਕਰ ਲਾ ਕੇ।
ਗਾਓ ਗਾਓ ਹੀ ਗੁਰੂ ਨੇ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ,
ਗਾਓ ਹੀ ਗੁਰ ਹਰੀ ਮੰਗਲ ਚਾਰਾ, ਹੇ ਗੁਰ ਸਿੱਖੋ ਜਿਹੜੇ ਕਹਿ ਗੁਰਮੁਖ ਦੇ, ਜਿਹਨਾਂ ਨੂੰ ਸਮਝ ਆ ਗਈ ਗੱਲ, ਹੋਰ ਵੀ ਹੈ ਉਸ ਵੇਲੇ ਭਗਤ, ਇਹਦਾ ਮਤਲਬ ਭਗਤ ਹੋਰ ਹੈ, ਜਦ ਆਹ ਸ਼ਬਦ ਲਿਖਿਆ ਹੋਰ ਭਗਤ ਹੈਗੇ ਨੇ ਕਬੀਰ ਦੇ ਨਾਲ, ਉਹਨਾਂ ਨੂੰ ਕਹਿ ਰਿਹਾ ਗਾਓ ਗਾਓ ਹੀ ਦੁਲਹ ਨਹੀਂ ਮੰਗਲ ਚਾਰਾ, ਤੁਸੀਂ ਵੀ ਮੰਗਲ ਚਾਰਾ ਗਾਓ,
ਮੇਰੇ ਗ੍ਰਹਿ ਆਏ ਰਾਜਾ,
ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ, ਕਿਉਂਕਿ ਰਾਜਾ ਰਾਮ ਪਧਾਰਾ ਮੇਰੇ ਗ੍ਰਹਿ ਆਏ, ਮੰਗਲ ਚਾਰਾ ਤੁਸੀਂ ਗਾਓ, ਗੀਤ ਤੁਸੀਂ ਗਾਓ, ਕੀ ਗਾਉਂਦੀਆਂ ਨੇ ਨਾ
ਸਖਿਆ ਸਹੇਲੀ,
ਸਖਿਆ ਸਹੇਲੀ, ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ
ਰਾਮ ਪਧਾਰਾ,
ਮੇਰੇ ਅੰਦਰ ਗੁਰਮਤਿ ਦਾ ਗਿਆਨ ਪ੍ਰਗਟ ਹੋ ਗਿਆ, ਮੇਰੇ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਗਿਆ, ਮੈਨੂੰ ਹੁਕਮ ਨਾਲ ਮੇਰਾ ਸੰਪਰਕ ਪੈਦਾ ਹੋ ਗਿਆ। ਹਾਂਜੀ,
ਨਾਮ ਕਮਲ ਮੈਂ ਬੇਦੀ ਰਚਲੇ ਬ੍ਰਹਮ ਗਿਆਨ ਉਜਾਰਾ,
ਨਾਮ ਕਮਲੀ ਆ ਨਾਭ ਹੀ ਹੈ, ਇਹਦੇ ਉੱਤੇ ਹਿਰਦਾ ਕਮਲ ਹੈ, ਨਾਮ ਤਾਂ ਲਿਖਿਆ ਕਿ ਨਾਮ ਨੇੜੇ ਹੈ, ਕਮਲ ਉੱਤੇ ਹਿਰਦਾ, ਇਹਨੂੰ ਨਾ ਸਮਝ ਲਿਓ ਤੇਰੀ ਕੁੜੀ ਨੂੰ, ਤਾਂ ਨਾਮ ਲਿਖਿਆ ਨਾਲ, ਨਾਮ ਦੇ ਵੀ ਕਮਲ ਹੁੰਦਾ, ਨਾਮ ਜਾੜਾ ਹੈ, ਨਾਭੀ ਜਾੜਾ ਹੈ, ਨਾਭੀ ਤੋਂ ਤੈਂ ਤੋਂ ਕੱਢਿਆ ਉਹ ਡੇੜੂ, ਕਮਲ ਉੱਤੇ ਨਾਭੀ ਜਾੜਾ ਹੈ, ਹਿਰਦਾ ਕਮਲ ਹੈ ਜਿਹੜਾ, ਹਿਰਦਾ ਕਮਲ ਪ੍ਰਕਾਸ਼ਿਆ ਕਿਹਾ, ਹਿਰਦਾ ਕਮਲ ਨਾਭੀ ਦੇ ਨੇੜੇ ਹੈ, ਉੱਥੇ ਕਹਿੰਦੇ ਬੇਦੀ ਰਚੀ ਹੈ, ਨਾਭ ਕਮਲ ਦੇ ਵਿੱਚ ਆਇਆ, ਉੱਥੇ ਬੇਦੀ ਰਚੀ ਹੈ, ਘਰ ਨਾਭ ਕਮਲ ਦੇ ਉੱਤੇ ਹੈ, ਨਾਭ ਕਮਲ ਦੇ ਬੇਦੀ ਰਚੀ ਲੈ
ਬ੍ਰਹਮ ਗਿਆਨ ਉਚਾਰਾ,
ਉੱਥੇ ਬਹਿ ਕੇ ਬ੍ਰਹਮ ਗਿਆਨ ਉਚਾਰਨ ਕਰਕੇ ਆਪਣੇ ਫੇਰੇ ਆਪ ਹੀ ਕਰ ਰਿਹਾ ਹੈ, ਆਪਣੀ ਵਿਆਹ ਆਪ ਹੀ ਕਰ ਰਿਹਾ, ਉੱਥੇ ਬ੍ਰਹਮ ਗਿਆਨ ਉਚਾਰਿਆ ਬੈਠ ਕੇ, ਉੱਥੇ ਹੀ ਲਾਵਾਂ ਉਚਾਰਨ ਕੀਤੀਆਂ ਨੇ ਬੈਠ ਕੇ, ਬ੍ਰਹਮ ਗਿਆਨ ਉਚਾਰਾ,
ਰਾਮ ਰਾਏ ਸੋ ਦੁਲੋ ਪਾਇਓ ਅਸਬਟ ਭਾਗ ਹਮਾਰਾ,
ਰਾਮ ਰਾਏ ਸੋ ਦੁਲੋ ਪਾਇਓ, ਰਾਮ ਰਾਏ ਵਰਗਾ ਦੁਲਾ ਮਿਲ ਗਿਆ, ਅਸਬਾ ਐਸਾ ਵੱਡਾ ਭਾਗ ਹਮਾਰਾ, ਰਾਮ ਰਾਏ ਨਾਲ ਸੀਤਾ ਰਾਮ ਦਾ ਤਪ ਕਰਕੇ, ਇਸਤਰੀ ਤਪ ਕਰਕੇ ਰਾਮ ਰਾਏ ਦਾ ਜਿਹੜੀ ਦੁੱਲਾ ਪਾਉਣ ਦੀ ਗੱਲ ਹੈ, ਇਸਤਰੀ ਵਾਸਤੇ ਇਹ ਹੈ ਵੀ ਭਗਤ ਪਤੀ ਮੈਨੂੰ ਮਿਲ ਜਾਵੇ, ਮੇਰਾ ਕਲਿਆਣ, ਇਹ ਪਿੱਛੇ ਵੇਦ ਤੋਂ ਲੈ ਕੇ ਫਿਲੋਸਫੀ ਹੈ। ਹੁਣ ਇਹ ਸ਼ਬਦ ਸਾਬਤ ਕਰਦਾ ਹੈ, ਰਾਮ ਰਾਏ ਸੋ ਦੁੱਲੋ ਪਾਇਓ ਅਸਬਰ ਭਾਗ
ਹਮਾਰਾ,
ਇੱਕ ਔਰਤ ਹੈ ਉਹਨੇ ਰਾਮ ਰਾਏ ਨੂੰ ਦਾ ਦੁੱਲਾ ਪਾ ਲਿਆ, ਉਹਦਾ ਵੱਡਾ ਭਾਗ ਹੈ, ਔਰਤ ਦਾ ਇਹੀ ਵੱਡਾ ਭਾਵ ਹੁੰਦਾ, ਔਰਤ ਖੁਦ ਰਾਮ ਨਹੀਂ ਬਣ ਸਕਦੀ, ਰਾਮ ਰਾਏ ਨੂੰ ਉਹਦਾ ਦੁੱਲਾ ਪਾ ਸਕਦੀ, ਰਾਮ ਤਾਂ ਪਲਿੰਦ ਹੈ, ਤਾਂ ਪਲਿੰਦ ਪਲਿੰਦ ਰਹੂਗਾ, ਇਸ ਲਈ ਬਰਾਬਰ ਨਹੀਂ ਆ ਸਕਦੀ, ਉਹਦੀ ਪ੍ਰਾਪਤੀ ਹੈ ਉਹਨੂੰ। ਹਾਂਜੀ,
ਸੁਰ ਨਾਲ ਮੁਨੀਜਨ ਕੋਟਕ ਆਏ ਕੋਟ ਤੇ ਕੁਛ ਰੋਜ਼ਾਨਾ,
ਜਿਹੜੇ ਸੁਰ ਨਾਲ ਮੁਨੀਜਨ ਨੇ ਇਹ ਤਾਂ ਤਮਾਸ਼ਾ ਕਰਨ ਆਏ ਨੇ, ਵਿਆਹ ਦੇ ਵਿੱਚ ਹੁੰਦਾ ਨੀ ਵਿਆਹ, ਤਮਾਸ਼ਾ ਨੀ ਕਰਦੇ ਹੁੰਦੇ, ਕੋਈ ਨਾਚ ਕਰਦਾ, ਕੋਈ ਕੁਛ ਕਰਦਾ, ਕਰਾਮਾਤ ਦਿਖਾਉਂਦਾ, ਜੀ ਲਾਉਂਦੇ ਨੇ ਬਰਾਤੀਆਂ ਦਾ, ਸਾਰੀ ਦੁਨੀਆ ਬਰਾਤੀ ਹੈ, ਜੀ ਲੋਣ ਆਏ ਨੇ ਹੁਣ। ਕੋਈ ਘੱਟਾ ਮਾਰਤਾ ਕਰਦਾ, ਕੋਈ ਕੁਛ ਕਰਦਾ, ਖਾਲੇ ਲੱਗਦੇ ਨੇ, ਕੋਈ ਕੁਛ ਹੁੰਦਾ, ਕੋਈ ਕੁਛ ਹੁੰਦਾ, ਕੋਈ ਕੁਛ ਹੁੰਦਾ, ਇਹਦਾ ਜੀ ਲਾਉਣ ਆਏ ਨੇ ਬਰਾਤ ਦਾ। ਸਾਰੇ ਜੀ ਲਾਉਣ ਵਾਲੇ ਨੇ। ਕੌਣ ਕੱਟਾ ਏ?
ਕੋਰ ਪੇਤੀ
ਜਾਨੀ ਕੌਣ ਨੇ? ਉਹ ਜਾਨਾ ਉਹ ਅਲੱਗ ਹੈ, ਜਾਨਾ ਅਲੱਗ ਹੈ। ਦੇਖੋ ਬਰਾਤੀ ਆ ਜਾਂਜੀ ਅੱਡ ਅੱਡ ਹੁੰਦੇ ਨੇ, ਅਸਲ ਜੇ ਬਰਾਤੀ ਬੇੜੀਆਂ ਨੂੰ ਕਹਿੰਦੇ ਨੇ। ਇਹ ਜਾਂਜੀ ਹੁੰਦੇ ਨੇ ਆਏ ਹੋਏ ਬਰਾਤ ਦੇ ਨਾਲ, ਖਾਂਦੇ ਦੋਏ ਰਾਸ਼ਨੇ ਨੇ। ਬਾਰਾਤੀ ਲਫ਼ਜ਼ ਤਾਂ ਆਇਆ ਸੀ ਜਿਨ੍ਹਾਂ ਦੇ ਨਾਲ ਉਹਦਾ ਪ੍ਰੀਤੀ ਹੋਈ ਸੀ ਘਰ ਦੇ, ਜਿਨ੍ਹਾਂ ਨਾਲ ਪਹਿਲਾਂ ਪ੍ਰੇਮ ਸੀ। ਪੰਜੋ ਤੱਤ ਬਾਰਾਤੀ ਪਹਿਲਾਂ ਪੰਜਾਂ ਤੱਤਾਂ ਨਾਲ ਰਚੀ ਮਿਚੀ ਹੋਈ ਸੀ ਨਾ ਸੁਰਤ, ਹੁਣ ਪੰਜ ਤੱਤ ਛੱਡ ਤੇ। ਪਹਿਲਾਂ ਘਰਦਿਆਂ ਨਾਲ ਜਿਹੜਾ ਮੋਹ ਸੀ ਉਹ ਟੁੱਟ ਗਿਆ ਹੁਣ ਵਿਆਹ ਤੋਂ ਪਹਿਲਾਂ ਹੀ। ਤੇਤੀ ਕਰੋੜ ਜਿਹੜੇ ਦੇਵੀ ਸੱਚਖੰਡ ਦੇ ਵਿੱਚ ਵਿਵਾਸ ਰੱਖਦੇ ਨੇ ਉਹ ਜਾਂਜੀ ਦੇ, ਜਾਂਜੀ ਤਾਂ ਉਹੀ ਹੁਣ ਜਿਹੜਾ ਜਾਇਜਾ ਦੁੱਲਾ, ਜਾਂਜੀ ਹੋਏ ਜਾਣਾ ਜਾਇਜਾ ਦੁੱਲਾ, ਬਰਾਤੀ ਹੋਏ ਜਾਣਾ ਜਾਇਜੀ ਪਹਿਲਾਂ ਸੀ। ਦੇਹਧਾਰੀ ਬਰਾਤੀ ਦੇਹਧਾਰੀ ਹੁੰਦਾ ਨੇ, ਜਾਂਜੀ ਦੇਹਧਾਰੀ ਨਹੀਂ ਹੁੰਦੇ। ਕੋਲ ਤੇਤੀ ਕਰੋੜ ਜਾਦੂ, ਇਹ 33 ਕਰੋੜ ਭਗਤ ਨੇ ਪਹਿਲਾਂ ਜਿਹੜੇ ਬੂਸ ਹੋ ਚੁੱਕੇ, ਇੱਕ ਗਿਣਤੀ ਵਧੀ ਹੋਈ ਹੈ।
ਕਹਿ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਇੱਕ ਭਗਵਾਨ,
ਕਹਿ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਇੱਕ ਭਗਵਾਨ। ਕਬੀਰ ਕਹਿੰਦਾ ਬਿੰਦ ਤੋਂ ਵਿਆਹ ਕੇ ਲੈ ਚਲਿਆ ਸੱਚਖੰਡ ਨੂੰ, ਇੱਕ ਪੁਰਖ ਹੈ, ਪੁਰਖ ਇੱਕ ਭਗਵਾਨ, ਇਸਤਰੀ ਨਹੀਂ ਹੈ, ਪੁਰਖ ਹੈ। ਲੈ ਕੇ ਕਬੀਰ ਨੂੰ ਗਿਆ, ਕਬੀਰ ਵੀ ਪੁਰਖ ਹੈ। ਆਤਮਾ ਨੂੰ ਪਰਮੇਸ਼ਰ ਲੈ ਗਿਆ ਆਪਣੇ ਨਾਲ, ਲੋਭ ਲੈ ਗਿਆ ਆਪਣੇ ਨੂੰ ਪਰ ਲਾ ਕੇ, ਆਪਣੇ ਵਿੱਚ ਮਿਲਾ ਕੇ ਨਾਮ ਨਾਮ ਲੈ ਗਿਆ ਆਤਮਾ ਨੂੰ ਕਬੀਰ ਨੂੰ ਆਪਣੇ ਨਾਲ। ਸੱਚ ਹੁਣ ਕਹਿ ਕਬੀਰ ਮੁਝੇ ਵਿਆਹ ਚ ਰਹੇ ਪੁਰਖ ਇੱਕ ਭਗਵਾਨ, ਉਹਨੂੰ ਭਗਵਾਨ ਪੁਰਖ ਕਹਿੰਦੇ, ਉਹ ਮੈਨੂੰ ਵਿਆਹ ਕੇ ਲੈ ਸੰਸਾਰ ਚ ਲੈ ਗਿਆ ਸੱਚ ਹੁਣ ਚ।
ਜਪ ਆਦ ਸੱਚ ਜੁਬਾਤ ਸੱਚ, ਆਦ ਸੱਚ ਜੁਬਾਤ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਜਪ ਆਦ ਸੱਚ ਜੁਬਾਤ ਸੱਚ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ।
ਉੱਥੇ ਇੱਕ ਸਪੈਸ਼ਲ ਚੀਜ਼ ਤੁਹਾਨੂੰ ਕਮਰਬੰਦ ਪੋਥੀ ਕਬੀਰ ਨੇ ਮਿਲਿਆ, ਪੋਥੀ ਕਬੀਰ ਤੋਂ ਪਹਿਲਾਂ ਦਾ ਸ਼ਬਦ ਆਇਆ ਹੈ, ਵੇਦ ਤੋਂ ਬਾਅਦ ਆਇਆ ਹੈ, ਪਹਿਲਾਂ ਇਹਨਾਂ ਨੂੰ ਵੇਦ ਵੇਦ ਵਿੱਚ ਸਾਰਾ ਹੀ ਗਿਆਨ, ਜਿਵੇਂ ਐਨਸਾਈਕਲੋਪੀਡੀਆ ਦੇ ਵਿੱਚ ਗਿਆਨ, ਭਾਵੇਂ ਉਹ ਆਯੁਰਵੈਦਿਕ ਦਾ ਵੀ ਗਿਆਨ ਬੜੇ ਗਿਆਨ ਨਾਲ ਮਿਲਾ ਕੇ ਗੱਲ ਕਰਦੇ ਸੀ, ਪਰ ਉਹ ਸਾਰਾ ਅਸਲ ਮਾਇਆ ਦਾ ਗਿਆਨ ਸੀ, ਅਸਲ ਤਾਂ ਮਾਇਆ ਦਾ ਗਿਆਨ ਸੀ ਜਿਹੜਾ ਕੇਵਲ ਆਤਮਾ ਦਾ ਗਿਆਨ ਹੈ ਨਾ, ਕੇਵਲ ਆਤਮਾ ਦਾ ਗਿਆਨ ਇਹ ਬਹੁਤ ਦੇਰ ਪਹਿਲਾਂ ਤੋਂ ਅਲੱਗ ਕਰ ਲਿਆ ਸੀ। ਤਾਂ ਕਹਿੰਦੇ ਨੇ ਕਬੀਰ ਦੇ ਚਾਰ ਬੇਦ ਬਣਾ ਉੱਤੇ ਕੇਵਲ ਬ੍ਰਹਮਧਿਆਨ ਵਿੱਚ ਫਸੇ ਕਰ ਰਹੇ। ਜਿਹਨੂੰ ਕਬੀਰ ਕਹਿ ਰਿਹਾ ਹਰਾ ਹੈ ਖਾਣ, ਰੇਤ ਵੀ ਬਿਖਰੀ, ਉਹ ਰੇਤ ਚੋਂ ਖੰਡ ਅੱਡ ਕਰ ਚੁਣ ਕੇ ਰੱਖਦੀ ਵੀ ਲੋਕਾਂ ਨੂੰ ਭੁਲੇਖਾ ਮਿਲ ਜਾਏਗਾ। ਕਬੀਰ ਵਾਲੀ ਵਿੱਚ ਦਾ ਪਹਿਲਾਂ ਉਹਦੇ ਜਿਹੜੀ ਆ ਬਾਣੀ ਵਾਲੀ ਹੋਈ ਆ, ਰੇਤ ਖੰਡ ਦੇ ਵਿੱਚ ਰੇਤ ਰਲੀ ਹੋਈ ਹੈ। ਜਿਹੜੇ ਲੋਕ ਰਲਾ ਕੇ ਪੜ੍ਹਦੇ ਨੇ ਦੋਹਾਂ ਨੂੰ, ਪਹਿਲੀ ਬਾਣੀ ਹੈ ਜਿਹੜੀ ਕਬੀਰ ਦੀ, ਪਹਿਲੀ ਜਿਹੜੀ ਕਵਿਤਾ ਹੈ ਕਬੀਰ ਦੀ ਬਾਣੀ ਤਾਂ ਹੈ ਨੀ, ਗੁਰਬਾਣੀ ਨਹੀਂ ਹੈ ਉਹ ਕਵਿਤਾ, ਪਹਿਲੀ ਜਿਹੜੀ ਕਵਿਤਾ ਹੈ। ਦੂਜੀ ਗੁਰਬਾਣੀ ਹੈ ਜਿਹੜੀ ਮਗਹਰ ਦੇ ਵਿੱਚ, ਉਹਨੂੰ ਦਰਸ਼ਨ ਕਹਿੰਦੇ ਆ, ਪਹਿਲੇ ਦਰਸ਼ਨ ਮਗਹਰ ਪਾਇਓ, ਹੁਣ ਕਾਸ਼ੀ ਵਸੇ ਆਈ, ਗੁਰਗ੍ਰੰਥ ਤੋਂ ਆ ਕੇ ਵੀ ਕਾਸ਼ੀ ਫਿਰ ਦੁਬਾਰਾ ਲਿਖੀ ਹੈ, ਉਹ ਗੱਲ ਬ੍ਰਹਮਕਾਂ ਸੀ। ਉਹਨਿਆਂ ਨੇ ਹਿੱਸਾ ਰੁਬਾਣੀ ਬਣਿਆ, ਉਹ ਵੀ ਗੁਰੂ ਗ੍ਰੰਥ ਸਾਹਿਬ ਦਾ। ਉਹਦੇ ਚ ਉਹਨੇ ਕਿਹਾ ਕਮਰ ਵੱਧ ਕਮਰ ਵੱਧ ਪੋਥੀ, ਪੋਥੀ ਦੇ ਉੱਤੇ ਮੈਂ ਕਮਰ ਵਸਾ ਕੀਤਾ, ਪੋਥੀ ਤੇ ਚੱਲਣ ਦੀ ਗੱਲ ਹੈ, ਸਮਰ ਸ਼ਾਸਤਰਾਂ ਤੇ ਚੱਲਣ ਦੀ ਗੱਲ ਨਹੀਂ। ਪੋਥੀ ਦੇ ਵਿੱਚ ਕੇਵਲ ਗੁਰੂ ਗ੍ਰੰਥ, ਕੇਵਲ ਇੱਕ ਦੀ ਗੱਲ ਹੈ, ਉਹਦੇ ਵਿੱਚ ਵੀ ਕਹਾਣੀਆਂ ਨੇ। ਪੋਥੀ ਪੁਰਾਣ, ਉਹ ਪੋਥੀ ਦੇ ਪੁਰਾਣ ਨੇ ਬ੍ਰਹਮ ਗਿਆਨ। ਰਿਸ਼ਤਾ ਜਿਹੜਾ ਸੰਸਾਰੀ ਅਸੀਂ ਜੋੜਦੇ ਨੇ ਸਰੀਰ ਦਾ, ਸਰੀਰ ਦਾ ਰਿਸ਼ਤਾ ਹੁੰਦਾ ਹੈ ਰਿਸ਼ਤਾ ਦਾ ਆਤਮਾ, ਜਿਹੜਾ ਬੋਲਦਾ ਹੈ ਜਾਂ ਤਾਂ ਕਹਿੰਦਾ ਮੇਰਾ ਬਾਪ ਹੈ, ਬੋਲਣ ਵਾਲੇ ਦਾ ਬਾਪ ਬੋਲਦਾ, ਸਰੀਰ ਤਾਂ ਬੋਲਦਾ ਨਹੀਂ, ਬੋਲਦੇ ਹੀ ਆਤਮਾ ਹੈ, ਬਾਪ ਤੋਂ ਹੀ ਸਰੀਰ ਦਾ ਬੋਲਿਆ। ਸਰੀਰ ਕਰਕੇ ਕੌਣ ਬਾਪ ਹੈ, ਇੱਥੇ ਆ ਕੇ ਕੱਚੀ ਔਰ ਪੱਕੀ ਬਾਣੀ ਦਾ ਫਰਕ ਪੈ ਜਾਂਦਾ। ਇਸੇ ਗੱਲ ਨੂੰ ਦਰੁਸਤ ਕਰ ਰਹੀ ਹੈ ਗੁਰਬਾਣੀ, ਬੋਲਦਾ ਤਾਂ ਸੱਤ ਸਰੀਰ ਦਾ, ਮਾਂ ਇਹਨੇ ਸਰੀਰ ਜੀ ਤੋਂ ਪੈਦਾ ਹੋਇਆ, ਜਿਹਦੇ ਸਰੀਰ ਤੋਂ ਸਰੀਰ ਪੈਦਾ ਹੋਇਆ, ਮਾਂ ਤੋਂ ਵੀ ਸਰੀਰ ਪੈਦਾ ਹੋਇਆ, ਮਾਂ ਵੀ ਆਤਮਾ, ਬਾਪ ਵੀ ਆਤਮਾ, ਆਤਮਾ ਤੋਂ ਤਾਂ ਨਾ ਸਰੀਰ ਪੈਦਾ ਹੋਇਆ ਨਾ ਆਤਮਾ ਤੋਂ ਆਤਮਾ ਪੈਦਾ ਹੋਈ, ਫਿਰ ਮਾਂ ਬਾਪ ਕਿੱਥੋਂ ਹੋ ਗਏ। ਸੰਸਾਰ ਦੇ ਉੱਤੇ ਬਣਦੇ ਹੀ ਨਹੀਂ ਹਨ ਜੇ ਵਿਚਾਰਿਆ ਜਾਵੇ, ਤਾਂ ਹੀ ਗੁਰਬਾਣੀ ਡਿਨਾਈ ਕਰਦੀ ਹੈ। ਡਿਨਾਈ ਕਿਉਂ ਕਰਦੀ ਹੈ ਗੁਰਬਾਣੀ, ਰਿਸ਼ਤੇ ਬਣੇ ਨਹੀਂ ਸਕਦੇ ਕਿਸੇ ਗੱਲ ਨਾਲ, ਆਤਮਾ ਆਤਮਾ ਨਹੀਂ ਪੈਦਾ ਕਰ ਸਕਦੀ, ਆਤਮਾ ਤੋਂ ਤਾਂ ਆਤਮਾ ਪੈਦਾ ਹੁੰਦੀ ਨਹੀਂ, ਤੇ ਫਿਰ ਆਤਮਾ ਦਾ ਬਾਪ ਕੌਣ ਹੈ, ਜੇ ਤੋਂ ਆਤਮਾ ਪੈਦਾ ਹੋਈ ਇਹ ਆਤਮਾ ਦਾ ਬਾਪ ਉਹ ਹੈ। ਆਤਮਾ ਦਾ ਜੋ ਮੂਲ ਹੈ, ਵਸਤੂ ਜੋ ਤੁਸੀਂ ਰੂਪ ਹੈ ਆਪਣਾ ਮੂਲ, ਉਹ ਬਾਪ ਹੈਗਾ, ਉਹ ਹੀ ਗੁਰਦੇਵ ਹੈ। ਇਹ ਗੱਲ ਦੀ ਦਰੁਸਤੀ ਕਰ ਰਹੀ ਹੈ ਗੁਰਬਾਣੀ, ਇਹ ਗੱਲ ਤੇ ਧਿਆਨ ਗੁਰਦੁਆਰਿਆਂ ਨੇ ਦਿੱਤਾ ਹੀ, ਉਹਨਾਂ ਨੂੰ ਲੋੜ ਵੀ ਨਹੀਂ ਹੈ ਧਿਆਨ ਦੇਣ ਦੀ, ਉਹਨਾਂ ਨੇ ਰਡੇ ਰਟਾਏ ਮਾਂ ਬਾਪ ਨੇ ਜਾ ਕੇ ਅਰਥ ਕਰਦੇ, ਜੋ ਰਡਿਆ ਰਟਾਇਆ ਹੋਵੇ ਭਣਨ ਦਾ ਗਿਆਨ ਸੰਸਾਰੀ, ਉਹ ਸੰਸਾਰੀ ਬੋਲੀ ਹੈ ਤੇ ਲਾਗੂ ਕਰਤੀ ਗੁਰਬਾਣੀ ਤੇ, ਇਹ ਰਡ ਕਿਵੇਂ ਆ ਜਾਂਦੇ, ਉਹ ਰਡ ਕਿਵੇਂ ਆ ਜਾਂਦੇ, ਉਹ ਭਾਵਨਾ ਕਿਵੇਂ ਆ ਜਾਂਦੀ, ਉਹ ਸੋਝੀ ਕਿਵੇਂ ਆ ਜਾਂਦੀ, ਸੋਝੀ ਗਈ ਇਹ ਨਹੀਂ, ਉਹਦੇ ਤੇ ਸਾਫ ਦੀ ਗੱਲ ਹੈ, ਸਸੁਰ ਦੀ ਗੱਲ ਹੈ, ਸਸੁਰ ਸੋਹਣੇ ਨੂੰ ਪੈ, ਜਿਹੜੀ ਆਤਮਾ ਹੈ ਉਹਦਾ ਜਨਮ ਇਹ ਲੋਕ ਜਾ ਕੇ ਹੁੰਦਾ ਹੈ, ਮਾਇਆ ਦੇ ਵਿੱਚ ਹੁੰਦਾ, ਮਾਇਆ ਤੋਂ ਪਰੇ ਆਤਮਾ ਨਹੀਂ ਹੁੰਦੀ, ਕਿੱਥੇ ਆਤਮਾ ਨਹੀਂ ਹੁੰਦੀ, ਹਰ ਸੁਰਤਾ ਮਾਇਆ ਤੋਂ ਪਰੇ, ਆਤਮਾ ਜ਼ਿਆਦਾ ਜਾਂ ਦੋ ਟੁਕੜੇ ਨੇ, ਜਿੰਨਾ ਚਿਰ ਦਾਲ ਹੈ ਤਾਂ ਆਤਮਾ, ਆਤਮਾ ਆਪਣੇ ਮੂਲ ਚੋਂ ਪੈਦਾ ਹੋਵੇ ਚੀਜ਼ਾਂ ਹੋਵੇ, ਜੋ ਇੱਕ ਤਾਂ ਸੈੱਲ ਹੈ, ਸੈੱਲ ਹੈ ਜੋ ਬੰਦ ਹੈ ਉਹਦੇ ਵਿੱਚ ਪੈਕਿੰਗ ਦੇ ਵਿੱਚ ਕੱਢਿਆ ਨਹੀਂ ਬਾਹਰ, ਜਦ ਉਹਨੂੰ ਕੱਢ ਕੇ ਜਲਾਇਆ ਉਹਦੀ ਲਾਈਟ ਪੈਦਾ ਹੋਈ, ਦੋ ਹੋ ਗਏ, ਸੈੱਲ ਆਤਾ ਲਾਈਟ ਆਤਾ, ਹੰਸ ਦਾ ਸੈੱਲ ਹੈ ਉਹਦੇ ਜੋ ਲਾਈਟ ਬਾਹਰ ਆਈ ਹੋਈ ਜਿਹੜੀ ਹੱਥ ਹੋਈ ਉਹ ਡੋਰ ਹੈ ਹੁਣ ਐਸਾ ਟਾਰਚ ਕੀ ਹੈ ਟਾਰਚ ਹੈ ਸਰੀਰ ਟਾਰਚ ਮੇਰੇ ਜਿਹੜੀ ਵੀ ਇਹਨੇ ਲਾਈਟ ਬਾਹਰ ਕੱਢ ਵਾਸਤੇ ਇਸ ਕਰਕੇ ਸਰੀਰ ਤਾਂ ਟਾਰਚ ਹੈ ਸਰੀਰ ਬਣਾ ਆਪਾਂ ਬਾਹਰ ਨਿਕਲਦੀ ਹੋਈ ਆਪਾਂ ਬਾਹਰ ਨਹੀਂ ਨਿਕਲਦੀ ਲਾਈਟ ਹੁੰਦੀ ਨਹੀਂ ਹੈ ਘਾਟਾ ਵਾਧਾ ਨਹੀਂ ਹੋ ਸਕਦਾ ਬੈਨੀਫਿਟ ਨਹੀਂ ਹੋ ਸਕਦਾ ਇਸ ਕਰਕੇ ਸਰੀਰ ਦੀ ਲੋੜ ਹੈ ਸੈੱਲ ਦੀ ਵੈਲਿਊ ਹੀ ਕੋਈ ਨਹੀਂ ਜਿਹੜਾ ਜਦੋਂ ਜਾਂਦਾ ਨਹੀਂ ਉਸ ਲੈਣ ਦੀ ਪੈਦਾ ਠੀਕ ਲਾਉਣਾ ਉੱਥੇ ਕਰ ਜਾ ਕੇ ਰੱਖ ਲਓ ਤੁਸੀਂ ਪੜ੍ਹਨਾ ਬੰਦ ਜੇ ਉਹਨੂੰ ਜਾ ਕੇ ਲਾਈਟ ਨਹੀਂ ਕਰਦੀ ਉਹਦਾ ਰਾਹ ਕੀ ਹੋਇਆ ਸਰੀਰ ਦੀ ਲੋੜ ਹੈ ਟਾਰਚ ਦੀ ਲੋੜ ਹੈ ਕਾਹਦੇ ਵਾਸਤੇ ਰੋਸ਼ਨੀ ਕਰਨ ਵਾਸਤੇ ਸਰਕਾਰੀ ਟਾਰਚ ਬਾਹਰ ਰੋਸ਼ਨੀ ਕਰਦੀ ਹੈ ਇਹ ਟਾਰਚ ਆਪਣੇ ਅੰਦਰ ਰੋਸ਼ਨੀ ਕਰ ਰਹੀ ਸਰੀਰ ਆਪਣੇ ਅੰਦਰ ਪੈਦਾ ਕਰਦਾ ਰੋਸ਼ਨੀ ਜਿੱਥੋਂ ਰੋਸ਼ਨੀ ਆਉਂਦੀ ਹੈ ਉਹਨੂੰ ਰੋਸ਼ਨ ਕਰ ਰਿਹਾ ਜਿਹੜੇ ਸੈੱਲ ਜੋ ਰੋਸ਼ਨੀ ਆਉਣੀ ਉਹ ਸੈੱਲ ਨੂੰ ਰੋਸ਼ਨੀ ਦੇਣ ਵਾਸਤੇ ਟਾਰਚ ਹੈ ਸਰੀਰ ਹੋਰ ਮਜ਼ਬੂਤ ਕਰਨ ਵਾਸਤੇ ਉਹਦਾ ਉਹਦੇ ਗਿਆਨ ਘੱਟ ਹੈ ਉਹਦੇ ਗਿਆਨ ਦੀ ਕਮੀ ਪੂਰੀ ਕਰਨ ਵਾਸਤੇ ਸਰੀਰ ਧਾਰਨ ਕੀਤਾ ਸੀ ਸੰਸਾਰ ਚ ਆਏ ਉਹ ਕਾਹਦੇ ਨਾਲ ਹੋਊਗਾ ਉਹ ਇਹਦੇ ਨਾਲ ਹੋਊਗਾ ਗੁਰਬਾਣੀ ਤੋਂ ਜੇ ਤੂੰ ਸਮਝਾਂ ਤੇ ਤਾਂ ਗਿਆਨ ਦੀ ਕਮੀ ਪੂਰੀ ਹੋਊ ਇਹ ਗਿਆਨ ਕਿੱਥੋਂ ਆਇਆ ਸੱਚਖੰਡ ਚੋਂ ਆਇਆ ਸੰਸਾਰ ਕਿਹਦੀ ਹੈ ਗਿਆਨ ਹੈ ਫਿਰ ਵੀ ਸੰਸਾਰ ਚੋਂ ਪੂਰਾ ਨਹੀਂ ਹੋਣਾ ਉਹ ਗਿਆਨ ਸੰਸਾਰ ਚ ਆ ਕੇ ਹੋਣਾ ਸੰਸਾਰ ਵਿੱਚੋਂ ਨਹੀਂ ਹੋਣਾ ਸੰਸਾਰ ਵਿੱਚ ਤਾਂ ਗਿਆਨ ਹੈ ਉਹਦੀ ਸੰਸਾਰ ਵਿੱਚ ਤਾਂ ਸੁਰਸਾਰੀ ਗਿਆਨ ਹੈ ਮਾਇਆ ਦਾ ਗਿਆਨ ਹੈ ਇਸ ਕਰਕੇ ਜਿੰਨੇ ਵੀ ਲੋਕ ਖੋਜ ਕਰਦੇ ਨੇ ਸੰਸਾਰ ਦੀ ਮਾਇਆ ਦੇ ਗਿਆਨ ਦੀ ਖੋਜ ਹੈ ਸਾਇੰਸ ਮਾਇਆ ਦੇ ਗਿਆਨ ਦੀ ਖੋਜ ਕਰਦਾ ਹੁਣ ਮਾਇਆ ਦੀ ਖੋਜ ਹੈ ਮਾਇਆ ਦੀ ਖੋਜ ਮਨੁੱਖੀ ਗਿਆਨ ਦੇ ਦਰਿਆ ਦੇ ਅੰਦਰ ਕਰ ਸਕਦੇ ਨੇ ਮਨੁੱਖੀ ਬੁੱਧੀ ਵੀ ਕਰ ਸਕਦੀ ਹੈ ਪਰ ਇਹ ਮਨੁੱਖੀ ਬੁੱਧੀ ਔਰ ਗਿਆਨ ਦੇ ਦਰਿਆ ਤੋਂ ਪਰੇ ਦੀ ਗੱਲ ਇਹ ਸੋਚੀ ਉਹ ਆਪੇ ਦੱਸਦਾ ਜਿਹਨਾਂ ਸਿਸਟਮ ਸਾਰਾ ਬਣਾਇਆ ਰਾਹ ਜਿਹਨੇ ਚੰਦ ਸੂਰਜ ਦਾ ਸਾਰਾ ਸਿਸਟਮ ਬਣਾਇਆ ਉਹਨੇ ਜੀਵ ਦੀ ਜਿਹੜੀ ਘਾਟ ਹੈ ਗਿਆਨ ਦੀ ਪੂਰੀ ਕਿਵੇਂ ਕਰਨੀ ਹੈ ਉਹਦੇ ਵਾਸਤੇ ਸਾਰਾ ਸਿਸਟਮ ਬਣਾਇਆ ਉਹਨੇ ਗਿਆਨ ਵਿਆਪ ਦਿੱਤਾ ਇਹਨੂੰ ਸੋਹਰੇ ਔਰ ਪੇਵਕੜੇ ਦਾ ਫਰਕ ਕੀ ਹੈ ਸਵਾਲ ਹੈ ਆਤਮਾ ਦਾ ਜਨਮ ਚੂਕ ਇੱਥੇ ਆ ਗਿਆ ਹੋਇਆ ਸੰਸਾਰ ਚ ਆ ਕੇ ਹੁੰਦਾ ਇਸ ਕਰਕੇ ਇਹਦੇ ਪੇਪ ਕੜੇ ਨੇ ਜੀਵਾਤਮਾ ਜਿੱਥੇ ਲੜਕੀ ਦਾ ਜਨਮ ਹੁੰਦਾ ਉਹ ਪੋਕੇ ਹੁੰਦੇ ਨੇ ਪੰਜਾਬੀ ਚ ਉਹਨੂੰ ਪੇਪ ਕੜੇ ਕਹਿੰਦੇ ਨੇ ਹਿੰਦੀ ਗੱਲ ਸੋਹਣੇ ਜਿੱਥੇ ਵਿਆਹ ਕੇ ਜਾਣ ਜਿੱਥੇ ਨੇ ਜਾਣਾ ਉਹ ਸੋਹਣੇ ਨੇ ਅਸਾਂ ਵੀ ਉੱਥੇ ਜਾਣ ਅੱਲਾ ਤਾਂ ਕਹਿ ਕਬੀਰ ਆਵੇ ਬਹਿ ਚੱਲੇ ਹੈ ਪੁਰਖ ਇੱਕ ਉੱਥੇ ਜਾਣਾ ਸੋਹਣੇ ਨੇ ਇਹ ਪੇਪ ਕੜੇ ਨੇ ਜਨਮ ਦੇ ਵਿੱਚ ਹੋਇਆ ਇਹਨਾਂ ਤੇ ਇਹ ਫਰਕ ਸਮਝਣ ਦੀ ਲੋੜ ਹੈ ਜਿੱਥੇ ਨਾ ਪੂਰੀ ਹੋ ਕੇ ਆਤਮਾ ਨੂੰ ਜਾਣਾ ਨਾ ਪੂਰੀ ਹੋ ਕੇ ਬਾਲਗ ਹੋ ਕੇ ਸਰੀਰ ਪੂਰਾ ਹੋ ਕੇ ਜਿਹਦੇ ਵਾਸਤੇ ਜਨਮ ਹੋਇਆ ਸਵਾਲਿਆਂ ਨੇ ਉੱਥੇ ਸਵਾਲਿਆਂ ਨੇ ਉੱਥੇ ਸਵਾਲਿਆਂ ਨੇ ਇੱਥੇ ਅਧੂਰੀ ਹੈ ਜੀ ਅਧੂਰੀ ਹੈ ਜੀ ਕਵੀ ਇੱਥੇ ਵੀ ਸੋਹਰੇ ਨੇ ਕੀ ਹੋਇਆ ਜਾਂ ਇੱਥੇ ਜਾਮ ਹੋਇਆ ਮੱਤਾ ਡੁਪਲੀਕੇਟ ਦੇ ਜਿਹੜੀ ਡੁਪਲੀਕੇਟ ਮੱਤ ਹੈ ਉਹ ਸੱਸ ਹੁੰਦੀ ਹੈ ਚਾਹੇ ਸੱਚ ਡੁਪਲੀਕੇਟ ਹੋਵੇ ਚਾਹੇ ਅਸਲੀ ਹੋਵੇ ਜੋ ਮਨ ਨੇ ਮਾਂ ਬਣਾ ਲਿਆ ਜਿਹਨੂੰ ਮਨ ਨੇ ਮਾਂ ਮੰਨ ਲਿਆ ਜਿਹੜੀ ਮੱਤ ਨੂੰ ਮਨ ਨੇ ਮੰਨ ਲਿਆ ਜਿਹੜੀ ਮੱਤ ਦੀ ਗੱਲ ਜਿਹੜੀ ਮੱਤ ਦੀ ਸਿੱਖਿਆ ਮਨ ਨੇ ਮੰਨ ਲਈ ਉਹ ਬੁੱਧੀ ਦੀ ਸੱਚ ਬਣ ਗਈ ਬੁੱਧੀ ਮਾਂ ਤੇ ਬੁੱਧੀ ਦੀ ਸੱਚ ਇਹ ਰਿਸ਼ਤੇ ਇੱਦਾਂ ਬਣਾਏ ਹੋਏ ਨੇ ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ ਇਹਨੂੰ ਕਿਵੇਂ ਆ ਸਕਦਾ ਸਭ ਨਾਲ ਕੋਈ ਅਰਥਾਂ ਦੇ ਉਹਨੂੰ ਪਤਾ ਹੀ ਕੋਈ ਨਹੀਂ ਉਹ ਗੱਲ ਕੀ ਹੈ ਨਾ ਉਹ ਪੰਡਤ ਨੂੰ ਪਤਾ ਗੱਲ ਕੀ ਹੈ ਆਤਮਾ ਦੇ ਖੜੇ ਨੇ ਸਾਰੇ ਰਿਸ਼ਤੇ ਸਰੀਰ ਤੇ ਕੋਈ ਨਹੀਂ ਖੜਾ ਕਿਉਂ ਖੜੇ ਨੇ ਤੇ ਦੱਸ ਦਿੱਤੀ ਕਿਉਂਕਿ ਇੱਕ ਸ਼ਬਦ ਦੇ ਵਿੱਚ ਇਸ਼ਾਰਾ ਕਰਦਾ ਸਭ ਗੁਰੂ ਨਾਨਕ ਦੇ ਉਹ ਇਸ਼ਾਰੇ ਚੋਂ ਸਾਰੀ ਕੁਝ ਹੋ ਗਈ ਇਹਦਾ ਬੋਲੇ ਪਰਤਰੀ ਸਤਿਗੁਰੂਪ ਇਹ ਪਰਤਰੀ ਬੋਲਦਾ ਸਤਿਗੁਰੂਪ ਹੈ ਤੂੰ ਗੁਰੂ ਬਣਾਈ ਬੈਠਾ ਸਰੀਰ ਦਾ ਸਰੀਰ ਨੂੰ ਬਾਪ ਬਣਾਈ ਬੈਠਾ ਸਰੀਰ ਦਾ ਸਰੀਰ ਨੂੰ ਤੂੰ ਕਿਹੜੇ ਚੱਕਰ ਚ ਪੈ ਗਿਆ ਇਹਦਾ ਬੁੱਧੀਹੀਣਾਂ ਦਾ ਕੰਮ ਬੁੱਧੀਹੀਣਾਂ ਦਾ ਕੰਮ ਹੈ ਸੰਸਾਰ ਦੇ ਵਿੱਚ ਰਿਸ਼ਤਾ ਚੱਲਦਾ ਸੰਸਾਰ ਸਾਰਾ ਬੁੱਧੀਹੀਣ ਜਿਹੜੇ ਇਹ ਰਿਸ਼ਤੇ ਨੂੰ ਮੰਨਦੇ ਨੇ ਬਾਪ ਨੂੰ ਪੁੱਛਦੇ ਨੂੰ ਉਹ ਸਾਰੇ ਬੁੱਧੀਹੀਣ ਨੇ ਚਾਹੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਜੱਜ ਵੀ ਜ਼ਰੂਰ ਸਾਰੇ ਬੁੱਧੀਹੀਣ ਗੁਰਬਾਣੀ ਦੀ ਦਿੱਤੀ ਗੁਰਬਾਣੀ ਦੀ ਦੇਸ਼ੀ ਆਪ ਸੱਚਖੰਡ ਦੀ ਦੇਸ਼ੀ ਸਾਰੇ ਬੁੱਧੀਹੀਣ ਚਾਹੇ ਕੋਈ ਕਦੇ ਆਪਣੇ ਆਪ ਨੂੰ ਕਲਾਕਾਰ ਕਹਿੰਦਾ ਫਿਰ ਸੰਸਾਰੀ ਗਿਆਨ ਕੋਈ ਨਿਰਾਕਾਰੀ ਹੋਈ ਉਹਨੂੰ ਹੈ ਉਹਦੀ ਤਾਂ ਹੀ ਤਾਂ ਜਾ ਕੇ ਡੁਪਲੀਕੇਟ ਸੰਤਾਂ ਨੂੰ ਮੱਥੇ ਟੇਕ ਦਿੰਦੇ ਨੇ ਲੋਕ ਕਿ ਆਪਣੇ ਕੋਲ ਕੁਛ ਨਹੀਂ ਉਹਨਾਂ ਦੇ ਹੈ ਉਹ ਤਾਂ ਬਾਣੀ ਨੂੰ ਚੂੜੇ ਨੂੰ ਮੱਥੇ ਟੇਕ ਦਿੰਦੇ ਨੇ ਉਹਨੂੰ ਵਿਚਾਰੇ ਨੂੰ ਕੀ ਪਤਾ ਕੀ ਹੁੰਦਾ ਨਾ ਆਉਣਾ ਹੋਏ ਵੀ ਕੁਛ ਨਹੀਂ ਇਹਨਾਂ ਨੂੰ ਮੱਥੇ ਟੇਕ ਦਿੰਦੇ ਆਹ ਹੋਏ ਵੀ ਕੁਛ ਨਹੀਂ ਉਹਨਾਂ ਵੱਲ ਵੀ ਪਖੰਡੇ ਹੈ ਬੋਲੇ ਪੱਥਰੀ ਸੱਚ ਸਰੂਪ ਪਰਮ ਤੱਤ ਮੇਰੇ ਗੁਰੂ ਪਰਮ ਤੱਤ ਹੈ ਜਿਹੜਾ ਜਿਹੜੇ ਗੁਰੂਪ ਹੁੰਦੀ ਸੀ ਉਹਨੂੰ ਗੁਰੂ ਬਣਾ ਫਿਰ ਉਹਦੀ ਬਣਾ ਕੇ ਦਿਖਾ ਫੋਟੋ ਉਹਦੀ ਬਣਾ ਕੇ ਦਿਖਾ ਮੂਰਤੀ ਉਹਦੇ ਘਰ ਪੂਜਾ ਸਰੀਰ ਵਿੱਚ ਵੀ ਜੋ ਪਰਮ ਤੱਤ ਹੈ ਉਹਦੇ ਵੀ ਰੂਪ ਰੇ ਰਹਿ ਦੀ ਮੂਰਤੀ ਬਣ ਕੇ ਮਿਲ ਜਾਊਗੀ ਗਲਤ ਆ ਸੀ ਇੱਥੇ ਹੀ ਫਰਕ ਪੈ ਜਾਂਦਾ ਹੈ ਸੰਸਾਰੀ ਮਤਾਂ ਦਾ ਔਰ ਗੁਰੂ ਦਾ ਮੂਰਤੀ ਬਣਾ ਨਹੀਂ ਸਕਦੀ ਗਿਆਨ ਦੀ ਮੂਰਤ ਬਣੋ ਦੀਵਾ ਦਿਖਾਉਣ ਲੱਗ ਗਏ ਜੋਰ ਦੇਖ ਲਓ ਜੀ ਦੀਵਾ ਦੀਵਾ ਤਾਂ ਸੰਸਾਰੀ ਜੋਤ ਉਹ ਤਾਂ ਰੂਪ ਰੰਗ ਦੇ ਪਰੇ ਹੈ ਰੂਪ ਨਾ ਰੰਗ ਨਾ ਰੇਤ ਦੀਵੇ ਦਾ ਰੂਪ ਵੀ ਰੰਗ ਵੀ ਸਭ ਕੁਛ ਹੈ ਬਲੈਕਮੇਲ ਹੈ ਧਰਮ ਦੇ ਨਾਂ ਦੇ ਸਭ ਬਲੈਕਮੇਲ ਹੈ ਦੀਵੇ ਦਾ ਦੀਵੇ ਦਾ ਦਰਸ਼ਨ ਦੀਵੇ ਦਾ ਆਪਾਂ ਦੇਖਿਆ ਹੋਏਗਾ ਜਿਹਨੇ ਦੀਵਾ ਨਹੀਂ ਦੇਖਿਆ ਉਹਨੂੰ ਦੀਵੇ ਦਾ ਦਰਸ਼ਨ ਨਹੀਂ ਹੋ ਸਕਦਾ ਰਹੋ ਜਿਹਨੇ ਦੀਵਾਲੀ ਦੇਖਿਆ ਉਹਦਾ ਦੀਵੇ ਦਾ ਦਰਸ਼ਨ ਕਰਾ ਕੇ ਦਿਓ ਜੋ ਚੀਜ਼ ਅਸੀਂ ਦੇਖੀ ਉਹਦਾ ਦਰਸ਼ਨ ਹੋਊਗਾ ਅਵੈਜੀਆਂ ਨਾ ਅਵੈਜਨੇ ਕਰ ਸਕਦੇ ਹਾਂ ਉਹ ਅਵੈਜੀ ਦੇਖਣਾ ਕੁਛ ਨਹੀਂ ਹੈਗਾ ਇਹ ਸਾਰੇ ਬਲੈਕਮੇਲਰ ਨੇ ਇਹ ਬਲੈਕਮੇਲਰ ਕ੍ਰਿਸ਼ਨ ਦੀ ਫੋਟੋ ਦੇਖੀ ਹੈ ਦਰਸ਼ਨ ਹੋਊ ਨਾਨਕ ਦੀ ਫੋਟੋ ਦੇਖੀ ਉਹ ਹੋ ਜਾਏ ਜੀ ਫੋਟੋ ਦੇਖੀ ਉਹ ਹੋ ਜਾਏ ਦਰਸ਼ਨ ਹੋਊ ਕਿਉਂਕਿ ਦਿਮਾਗ ਫੋਟੋ ਜੋ ਦਿਮਾਗ ਫਸੀ ਹੋਈ ਹੈ ਸਭ ਬਲੈਕਮੇਲਰ ਨੇ ਧਰਮ ਦੇ ਰੂਪ ਸਾਹ ਇਹ ਭਗਤੀ ਆਇਆ ਅੱਜ ਕਿਉਂ ਨੇ ਕੀਤੇ ਨਾ ਜਿਹੜੇ ਬਰਬਾਏ ਮਹਾਂਪੁਰਖ ਸੀ ਕਿਉਂਕਿ ਗਿਆਨ ਹੈ ਜੀ ਆਤਮਾ ਗਿਆਨ ਕਿਸੇ ਕੋਲ ਨਹੀਂ ਹੈ ਇਸ ਕਰਕੇ ਬਲੈਕਮੇਲਿੰਗ ਕਰ ਰਹੇ ਨੇ ਸੰਸਾਰ ਨੂੰ ਵੀ ਆਤਮਾ ਦਾ ਗਿਆਨ ਹੈ ਜੀ ਉਹ ਬਲੈਕਮੇਲ ਹੋ ਰਹੇ ਨੇ ਕਰ ਰਹੇ ਨੇ ਹੋ ਰਹੇ ਨੇ ਸਾਹ ਕਿਦੋਂ ਸੀ ਸਮਝੀ ਪਿਆਰੀ ਆਹ ਜਿਹੜੀ ਜ਼ੁਰਮਾਨਤਾ ਨਾ ਪਹਿਲੀ ਜਿਹੜੀ ਮਾਲਾ ਫੜ ਲਈ ਸੀ ਨਾ ਕਬੀਰ ਨੇ ਕਬੀਰ ਦਾ ਮਨ ਮੰਨੇ ਜਾਣਾ ਵੀ ਵਧੀਆ ਮਤ ਹੈ ਗ੍ਰਹਿਣ ਕਰਨ ਲਈ ਬੁੱਧੀ ਦੀ ਸੱਸ ਵੜ ਗਈ ਉਹ ਬੁੱਧੀ ਨੂੰ ਕੱਖ ਨਹੀਂ ਮਿਲਿਆ ਉਹ ਤੋਂ ਇਹ ਸੱਸ ਨੇ ਮੈਨੂੰ ਬਹੁਤ ਦੁਖੀ ਕੀਤਾ ਤੜਕੇ ਦਾ ਖਾਲਦੀ ਸੀ ਉਹ ਤਾਂ ਠੰਡਾ ਪਾਣੀ ਪੈਰੀ ਡੁੱਬੇ ਜਾ ਕੇ ਡੁੱਬੇ ਪੈਰੀ ਜਾ ਕੇ ਪਾਣੀ ਦੀ ਗਾਗਰ ਭਰ ਕੇ ਲਿਆਉਂਦਾ ਸੀ ਜਾਂ ਖਰਾਬਾ ਪਾ ਲੈਂਦਾ ਉਹ ਤਾਂ ਜ਼ਿਆਦਾ ਰਾ ਵੀ ਨਾ ਹੋਵੇ ਫਿਰ ਉਹ ਲਿਪਦਾ ਸੀ ਉਹ ਗਾਣੇ ਸ਼ਬਦ ਆਉਣਗੇ ਦਿੱਤ ਉੱਠ ਕੁਆਰੀ ਗਾਗਰ ਆਨੇ ਲੀਪ ਜੀਓ ਗਏ ਇਹ ਕੌਣ ਕਰਾਉਂਦੀ ਰਹੀ ਇਹ ਮਤ ਕਰਾਉਂਦੀ ਰਹੀ ਉੱਥੇ ਲਿਪ ਕੇ ਉੱਤੇ ਬਹਿ ਕੇ ਮਾਂ ਫਿਰਦਾ ਸੀ ਝੜਕੇ ਤੇ ਉੱਠ ਕੇ ਘਰਦੇ ਸੁੱਤੇ ਪਏ ਉੱਥੇ ਸੀ 75-80 ਸਾਲ ਤੱਕ ਮੌਲਾ ਫਿਰ ਹੀ ਕੱਖ ਵੀ ਨਹੀਂ ਮਿਲਿਆ ਦੁਖੀ ਉਹ ਕੀਤਾ ਸੱਸ ਨੇ ਹੋਰ ਕੀ ਕੀਤਾ ਉਹ ਆਪਣੀ ਹੱਡ ਮਿੱਟੀ ਦੱਸ ਰਿਹਾ ਹੱਡ ਮਿੱਟੀ ਦੱਸਿਆ ਇੱਥੇ ਪੋਥੀ ਭਰਾ ਇੱਕ ਕਹਾਣੀ ਸੁਣਾਈ ਹੈ ਕੁਝ ਹੱਥ ਪਾਈ ਹੈ ਬੁਝਣ ਵਾਲੇ ਬੁਝਣਾਂਗੇ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਪਰਮੇਸ਼ਰ ਦਾ ਪਿਆਰ ਕਰਦਾ ਸੀ ਉਹ ਤਾਂ ਚਾਹੁੰਦਾ ਸੀ ਉਹ ਪਿਆਰ ਕਰਦਾ ਤਾਂ ਹੀ ਸਭ ਕੁਝ ਰਚਿਆ ਕਾਹਦੇ ਵਾਸਤੇ ਰਚਿਆ ਬਈ ਇਹ ਘਰ ਆ ਜਾਣ ਆਪਣੇ ਵਾਪਸ ਗਿਆਨ ਲੈ ਕੇ ਆ ਜਿਹੜੀਆਂ ਸੱਸਾਂ ਬਣ ਗਈਆਂ ਡੁਪਲੀਕੇਟ ਪਤਰੀ ਮਾਂ ਕਕਈਆਂ ਬਣ ਗਈਆਂ ਇਹ ਨਹੀਂ ਯਾਦ ਦਿੰਦੀਆਂ ਕਹਿੰਦੇ ਜਿੰਨਾ ਚਿਰ ਹੈ ਰਾਮ ਘਰ ਜਾਵੇ ਨਾ ਇਹ ਬਣਵਾਸ ਦੇ ਕੇ ਰਾਜੀ ਨੇ ਰਾਮ ਨੂੰ ਘਰ ਨਹੀਂ ਜਾਣ ਦਿੰਦੀਆਂ ਨਹੀਂ ਚਾਹੁੰਦੀਆਂ ਕੋਈ ਚਲਿਆ ਜਾਵੇ। ਇਹ ਗੁਰਮਤਾਂ ਸਭ ਵਿਰੋਧ ਕਰਦੀਆਂ ਨੇ ਧਰਮ ਦਾ, ਧਰਮ ਦੇ ਵਿਰੋਧ ਚ ਗੁਰਮਤਾਂ ਖੜੀਆਂ ਨੇ ਸਾਰੀਆਂ, ਸੱਚ ਦੇ ਵਿਰੋਧ ਚ ਝੂਠੀਆਂ ਮਤਾਂ ਖੜੀਆਂ ਨੇ ਸਾਰੀਆਂ। ਮਾਇਆ ਧਾਰੀਆਂ ਦੀਆਂ ਮਤਾਂ ਬਣਾਈਆਂ ਹੋਈਆਂ ਨੇ ਤਾਂ ਕਿ ਕੋਈ ਇੱਥੇ ਛੁੱਟ ਕੇ ਚਲਿਆ ਨਾ ਜਾਵੇ। ਜਿਵੇਂ ਜੇਲ੍ਹ ਦੇ ਵਿੱਚ ਕੁਝ ਆਦਮੀ ਅਜੇ ਹੋਣ ਜਿਹੜੇ ਕੈਦੀਆਂ ਨੂੰ ਐਸੀ ਸਿੱਖਿਆ ਲੈਣ ਗਏ ਨਾ, ਹੋਰ ਜੁਰਮ ਕਰੀ ਜਾਣ, ਅਪਰਾਧ ਕਰੀ ਜਾਣ, ਅੰਦਰ ਰੋਜ਼ ਇਹ ਉਹ ਸ਼ਰਾਰਤ ਕੋਈ ਨਾ ਕੋਈ ਕੱਲ੍ਹ ਨੂੰ ਸਜ਼ਾ ਵਧੀ ਜਾਵੇ, ਉਹ ਛੁੱਟੇ ਹੀ ਨਹੀਂ ਸਕਦੇ ਵਿਚਾਰੇ ਲਿਟਣਗੇ। ਉਹ ਜਾ ਕੇ ਕੇਸ ਵੀ ਚਲੇ ਜਾਣਗੇ, ਪਿਛਲੀ ਸਜ਼ਾ ਭੁਗਤੀ ਨਹੀਂ, ਜੋ ਦੂਏ ਹੋਰ ਕੇਸ ਚੱਲਦੇ ਨੇ। ਸਾਡਾ ਤਾਂ ਆਹ ਹਾਲ ਇਹਨੂੰ ਦੱਸਾ ਨੇ ਕਰਾਇਆ ਹੋਇਆ, ਕੇਸ ਹੋਰ ਚੱਲਦੇ ਨੇ, ਪਿਛਲੀ ਜੋ ਸਜ਼ਾ ਭੁਗਤੀ ਨਹੀਂ, ਅਪਰਾਧ ਹੋਰ ਕਰੀ ਜਾਣਾ, ਜੇਲ੍ਹ ਚ ਬਹਿ ਰਹੀ ਹੋ, ਕੋਈ ਜੇਲ੍ਹ ਵਿੱਚ ਹੋਵੇ ਔਰ ਅਪਰਾਧ ਕਰੀ ਜਾਵੇ, ਛੁੱਟੂ ਕਿਵੇਂ ਹੋ? ਇਹ ਸਾਰੀਆਂ ਮਤਾਂ ਅਪਰਾਧੀ ਬਣਾ ਲਈਆਂ, ਮਤਾਂ ਦੇ ਪ੍ਰਚਾਰਕ ਆਪ ਅਪਰਾਧੀ ਨੇ, ਅਪਰਾਧੀ ਬਣਿਆ ਹੈ। ਹਮ ਐਸੇ ਅਪਰਾਧੀ ਕਿਉਂ ਅਪਰਾਧੀ? ਜਿਨ ਪ੍ਰਭ ਜਿਉ ਪਿੰਡ ਦਿੱਤਾ ਤਿਸਕੀ ਭਾਉ ਭਗਤ ਨਹੀਂ ਸਕਦੀ। ਉਹ ਪਰਮੇਸ਼ਰ ਨੇ ਜਿਹਨੇ ਆਹ ਕੁਛ ਕੀਤਾ, ਸਾਰਾ ਸਰੀਰ ਦਿੱਤਾ, ਜੀ ਦਿੱਤਾ, ਸਿਸਟਮ ਬਣਾਇਆ ਵੀ ਮੇਰੇ ਕੋਲ ਆ ਜਾ ਵਾਪਸ ਘਾਟਾ ਪੂਰਾ ਕਰਕੇ, ਉਹਦੀ ਭਾਉ ਭਗਤ ਸੱਚ ਸਮਝੀ, ਉਹਦੀ ਭਾਉ ਉਹਦੇ ਭਾਉ ਨੂੰ ਵੀ ਉਹਦੇ ਪ੍ਰੇਮ ਨੂੰ ਨੀ ਸਮਝਿਆ। ਜੇ ਉਹਦੇ ਪ੍ਰੇਮ ਨੂੰ ਸਮਝ ਲੈਂਦੇ ਸਾਡੇ ਨਾਲ ਕਿੰਨਾ ਪ੍ਰੇਮ ਕਰਦਾ ਤਾਂ ਉਹ ਹੀ ਭਸੇ, ਤਾਂ ਉਹਦੇ ਖਾਤਰ ਸਾਡੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ। ਭਾਉ ਭਗਤ ਨਹੀਂ ਸਾਡੀ, ਉਹਦੀ ਭਾਉ ਭਗਤ ਨੂੰ ਨੀ ਸਮਝਿਆ। ਸਮਝਿਆ ਕੀ? ਸਮਝਿਆ ਲੋਭ ਨੂੰ, ਆਪਣੇ ਨੂੰ। ਲੋਭੀ ਹੈਗਾ ਤਪਾ ਲਈ, ਲੋਭੀ ਬਣਾ ਰਿਹਾ, ਅਪਰਾਧ ਅਪਰਾਧੀ ਪਹਿਲਾਂ ਹੀ ਹੈ, ਅਪਰਾਧ ਦੱਸ ਰਿਹਾ, ਅਰਦਾਸ ਕਰ ਰਿਹਾ ਲੋਭ ਬਣਾਉਣ ਦੀ। ਜਿਹੜੀ ਆਵਾਜ਼ ਨੂੰ ਗੁਰਬਾਣੀ ਕਹਿੰਦੀ ਹੈ, ਤੁੱਤੀ ਗੰਢ ਪਵੇ ਸੰਸਾਰ, ਉਤਰਾ ਨਾ ਸੰਸਾਰ ਦੀ ਗੰਢ ਪੈ ਜੂਗੀ, ਹੋਰ ਮਜਬੂਰ ਨਹੀਂ ਸੰਸਾਰ ਤੋਂ ਛੁੱਟ ਸਕਦਾ। ਜੇ ਸੰਸਾਰ ਨਾ ਗੰਢ ਪੈ ਜੀ ਛੁੱਟੂਗਾ, ਇਹਦੇ ਮੈਂ ਉੱਡੇ ਹੱਥ ਬਣਾ ਲਏ ਪਰਿਭਾਸ਼ਾ ਨੇ। ਮਹਾਂਪੁਰਖ ਬਦਮਾਸ਼ ਨੇ ਜਿਹੜੇ, ਇਹ ਮਹਾਂਪੁਰਖ ਦੇ ਨਾਂ ਤੇ ਉੱਤੋਂ ਬਦਮਾਸ਼ ਨੇ ਸਾਰੇ। ਕੋਈ ਪਤਾ ਵੀ ਆਦਮੀ ਲੋਭੀ ਹੈ, ਉਹਨੂੰ ਪਤਾ ਵੀ ਸੰਸਾਰ ਕੀ ਹੈ, ਅਪਰਾਧੀ ਹੈ, ਅਪਰਾਧੀ ਨੂੰ ਹੋਰ ਅਪਰਾਧੀ ਬਣਾ ਕਹਿੰਦੀ ਹੈ ਕਿ ਕੁੱਤੀ ਗੱਲ ਪਵੇ ਸੰਸਾਰ ਦਾ ਮਤਲਬ ਹੈ, ਸੰਸਾਰ ਨੂੰ ਜੇ ਤੋੜਨੀ ਹੈ ਤਾਂ ਜੁੜੂਗੀ, ਤੂੰ ਪਸੰਦ ਜੋੜ ਆ ਪ੍ਰਸੰਦ ਤੋੜੂ, ਉਹ ਤੋੜਨੀ ਤੀ ਤੂੰ ਗੰਢ ਹੋਰ ਪਾਈ ਜਾਂਦੇ ਸੰਸਾਰ। ਗੁਰਬਾਣੀ ਕੀ ਕਹਿੰਦੀ ਹੈ, ਇਹ ਕੀ ਉਪਦੇਸ਼ ਦਿੰਦੇ ਨੇ? ਲੋਕਾਂ ਦੀ ਕਮਜ਼ੋਰੀ ਨੂੰ ਸਮਝ ਕੇ ਉਦੋਂ ਫਾਇਦਾ ਉਠਾ ਕੇ ਇਹਨਾਂ ਨੂੰ ਹੋਰ ਸੰਸਾਰ ਨਾਲ ਜੋੜ ਰਹੇ ਨੇ। ਇਸ ਕਰਕੇ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਜੰਮ ਕੇ ਦੂਤ ਕਹੀ ਹੈ ਗੁਰਬਾਣੀ, ਜੰਮ ਕੇ ਦੂਤ ਨੇ। ਇਹ ਸਾਰੇ ਪ੍ਰਚਾਰਕ ਸਾਰੀਆਂ ਮਤਾਂ ਦੇ ਰਖਾਲੇ ਜੰਮ ਕੇ ਦੂਤ ਨੇ, ਸਾਰੇ ਇਹਨਾਂ ਨੂੰ ਜੰਮ ਕੇ ਦੂਤ ਕਿਹਾ ਹੋਇਆ, ਇਹ ਸਾਜੋ ਰਹੇ ਨੇ ਸੰਸਾਰ ਨੂੰ। ਦੂਤ ਜਿਹੜਾ ਲਫ਼ਜ਼ ਆਇਆ ਜੰਮ ਕੇ, ਇਹਨਾਂ ਮਤਾਂ ਦੇ ਜਿਹੜੇ ਪ੍ਰਚਾਰਕ ਨੇ ਘੜ ਰਹੇ ਨੇ, ਇਹਨਾਂ ਲੱਕਾਂ ਇਹਨਾਂ ਮਤਾਂ ਦੇ ਬਾਲਕ ਨੇ, ਸਾਰੀਆਂ ਮਤਾਂ ਦੇ ਖਿਲਾਫ਼ ਗੁਰਬਾਣੀ ਕਿਉਂ ਬੋਲਦੀ ਆ? ਕਾਰਨ ਕੁਛ ਬੋਲਣ ਦਾ ਆ, ਇਹ ਕਾਰਨ ਬੋਲਣ ਦਾ ਕਿਉਂ ਨਾ ਬੋਲੇ ਗੁਰਬਾਣੀ? ਪਰਮੇਸ਼ਰ ਨੇ ਕੀ ਕੀਤਾ, ਤੁਸੀਂ ਕੀ ਕਰ ਰਹੇ? ਜੇ ਲੋਕਾਂ ਨੂੰ ਗਿਆਨ ਨਹੀਂ ਹੈ, ਤੁਸੀਂ ਗਿਆਨ ਦਿਓ, ਅਪਰਾਧ ਤਾਂ ਹਟਾਓ, ਤੁਸੀਂ ਅਪਰਾਧ ਤੋਂ ਹਟਾਉਣਾ ਕਿ ਅਪਰਾਧੀ ਬਣਾਉਣ ਲੋਕਾਂ ਨੂੰ? ਸਰਕਾਰ ਦੇ ਕਿਸੇ ਵੀ ਆਦਮੀ ਦਾ ਕੰਮ, ਚਾਹੇ ਪੁਲਿਸ ਵਾਲਾ ਚਾਹੇ ਕੋਈ ਵੀ ਅਫਸਰ, ਉਹਦਾ ਕੰਮ ਹੈ ਲੋਕਾਂ ਨੂੰ ਅਪਰਾਧ ਤੋਂ ਹਟਾਉਣਾ। ਅਪਰਾਧੀ ਬਣਾਉਣ ਵਾਲਾ ਕੰਮ ਨਹੀਂ, ਜੇ ਅਪਰਾਧੀ ਬਣਾਉਂਦਾ ਫਿਰ ਉਹ ਸਰਕਾਰੀ ਆਦਮੀ ਨਹੀਂ ਹੋ ਸਕਦਾ, ਸਰਕਾਰ ਦਾ ਹੀ ਹੋਇਆ ਹੁੰਦਾ। ਸਰਕਾਰ ਅਪਰਾਧੀ ਨਹੀਂ ਬਣਾਉਂਦੀ, ਅਪਰਾਧੀਆਂ ਨੂੰ ਸਜ਼ਾ ਵੀ ਦਿੰਦੀ ਹੈ, ਇਸ ਕਰਕੇ ਤੇ ਲੋਕ ਅਪਰਾਧੀ ਡਵਣ, ਹੋਰ ਸਜ਼ਾ ਤਾਂ ਦਿੰਦੀ ਹੈ ਵੀ ਹੋਰ ਅਪਰਾਧ ਤੋਂ ਲੋਕ ਡਲ। ਉਪਦੇਸ਼ ਕਰਦੀ ਹੈ ਇਹੋ ਜਿਹਾ ਕਿ ਲੋਕ ਅਪਰਾਧ ਵੱਲ ਨਾ ਜਾਣ, ਕਰਾਂ ਦਾ ਕੰਮ ਕਰਨਾ ਵੀ ਚਾਹੀਦਾ, ਪਰ ਜੇ ਕੋਈ ਅਪਰਾਧੀ ਹੋ ਆਵੇ ਫਿਰ ਉਹਨੂੰ ਸਰਕਾਰ ਨਹੀਂ ਕਿਹਾ ਜਾ ਸਕਦਾ, ਸੱਚੀ ਸਰਕਾਰ ਨਹੀਂ ਕਿਹਾ ਜਾ ਸਕਦਾ ਉਹਨੂੰ। ਸੱਚੀ ਸਰਕਾਰ ਪਰਮੇਸ਼ਰ ਦੀ ਸਰਕਾਰ ਹੈ, ਅਪਰਾਧ ਤੋਂ ਹਟਾਓ।